ਉਹ ਮੈਂ ਤਾਂ ਸਾਰੀ ਬਾਣੀ ਖਿਲਾਫ ਹੈ ਕਿਉਂਕਿ ਬ੍ਰਹਮਾਸਮੀ ਲੇਟੈਸਟ ਗੱਲ ਹੈ ਗੀਤਾ ਦੀ ਲੇਟੈਸਟ ਪ੍ਰਚਾਰ ਹੈ ਗੀਤਾ ਦਾ ਲੇਟੈਸਟ ਗ੍ਰੰਥ ਹੈ ਗੀਤਾ ਅਹਮ ਬ੍ਰਹਮਾਸਮੀ ਦਾ ਪ੍ਰਚਾਰ ਜ਼ੋਰਾਂ ਤੇ ਸੀ ਇਹਦੇ ਖਿਲਾਫ ਹਉਮੈ ਦਾ ਪ੍ਰਚਾਰ ਕੀਤਾ ਗੁਰਬਾਣੀ ਨੇ ਟਾਰਗੇਟ ਇਹ ਹਉਮੈ ਨੂੰ ਬਣਾਇਆ ਗੁਰਬਾਣੀ ਨੇ ਟਾਰਗੇਟ ਹਉਮੈ ਨੂੰ ਬਣਾਇਆ ਹੈ ਉਹ ਜੀ ਪੰਜ ਚਾਰ ਹੋਰ ਹਿੰਦੂ ਖੜੇ ਹੋ ਗਏ ਇਹ ਜੇ ਬ੍ਰਹਮਾਸਮੀ ਕੱਟਿਆ ਗਿਆ ਤਾਂ ਹਿੰਦੂ ਔਰ ਸਿੱਖ ਮਤ ਅੱਡ ਅੱਡ ਹੋ ਜਾਣਗੇ ਇਹ ਤਾਂ ਸਾਡੇ ਮੁਕਾਬਲੇ ਖੜੇ ਹੋ ਜਾਣਗੇ ਉਹ ਚਾਹੁੰਦੇ ਸੀ ਵੀ ਦੋਵੇਂ ਰਲ ਜਾਣ ਵਿਕਸਪ ਹੋ ਜਾਣ ਉਹ ਵੀ ਖੜੇ ਹੋ ਗਏ ਕਈ ਦੋ ਚਾਰ ਸਿੱਖ ਹੋਰ ਖੜੇ ਹੋ ਗਏ ਮੈਂ ਕਿਹਾ ਬਈ ਚਲੋ ਮੈਂ ਕਿਹਾ ਠੀਕ ਹੈ ਮੈਂ ਮੰਨ ਲੈਂਦਾ ਪਰ ਮੈਨੂੰ ਕੋਈ ਆਪਣੀ ਸਪੋਰਟ ਦੇ ਵਿੱਚ ਇੱਕ ਭਗਤੀ ਬੋਲ ਦਿਓ ਗੁਰਬਾਣੀ ਐਡੀ ਛੇਤੀ ਮੈਂ ਮੰਨਣ ਵਾਲਾ ਕਿੱਥੇ ਇੱਕ ਗੁਰਬਾਣੀ ਦੀ ਭਗਤੀ ਮੈਨੂੰ ਇੱਕ ਦੇ ਦਿਓ ਜਿਹੜੀ ਸਾਬਤ ਕਰੇ ਅਹਮ ਬ੍ਰਹਮਾਸਮੀ ਨੂੰ ਸਪੋਰਟ ਕਰ ਦੇਵੇ ਕਹਿੰਦੇ ਠੀਕ ਹੈ ਸੋਚ ਸੋਚ ਕੇ ਦੋ ਮਿੰਟ ਦੇ ਬਾਅਦ ਬੋਲੀ ਮੈਂ ਨਹੀਂ ਕੁਛ ਹੋ ਨਹੀਂ ਮੈਂ ਹੱਸ ਪਿਆ ਆਹ ਗੱਲ ਹੈ ਹੱਸਣ ਦੀ ਅੱਗੋਂ ਮੈਂ ਹੱਸ ਪਿਆ ਉਹਦੀ ਬੇਇੱਜ਼ਤੀ ਹੋ ਗਈ ਉਹ ਮੇਰੇ ਹੱਸਣ ਨਾਲ ਉਹਨੇ ਬੇਇੱਜ਼ਤੀ ਸਮਝੀ ਮੈਂ ਕਿਹਾ ਇਹ ਤਾਂ ਮੈਂ ਬੋਲਣੀ ਸੀ ਭਗਤੀ ਇਹ ਤਾਂ ਵਾਰ ਮੇਰਾ ਸੀ ਤੇ ਆਪਣੇ ਨਾਲ ਤੇ ਆਪਣੀ ਮੇਰੀ ਤਲਵਾਰ ਚਲਾ ਲਈ ਇਹ ਤਾਂ ਤੇਰੇ ਖਿਲਾਫ ਹੈ ਇਹ ਭਗਤੀ ਔਰ ਮੈਨੂੰ ਪਤਾ ਸੀ ਤਾਂ ਇਹੀ ਬੋਲਣੀ ਹੈ ਵੀ ਉਹ ਦੇਖ ਲਓ ਉਹਨੂੰ ਇੰਨਾ ਕ੍ਰੋਧ ਆਇਆ ਗੁੱਸਾ ਆਇਆ ਆਪੇ ਤੋਂ ਬਾਹਰ ਉਹਨੂੰ ਫੜ ਕੇ ਲੈ ਕੇ ਗਏ ਬਾਹਰ ਸੋਚਿਆ ਸਰ ਵੀ ਦੇਖੋ ਗੁੱਸਾ ਕਰਨ ਦੀ ਕੋਈ ਗੱਲ ਨਹੀਂ ਭਲਵਾਨ ਦੇ ਘੁੜਦੇ ਅਖਾੜੇ 'ਚ ਗੁੱਸਾ ਕਰਦਾ ਇਹਨੇ ਤਾਂ ਕੋਈ ਵੱਧ ਘੱਟ ਗੱਲ ਕਹੀ ਨਹੀਂ ਕੋਈ ਵੱਧ ਘੱਟ ਤਾਂ ਗੱਲ ਕਹੀ ਨਹੀਂ ਕੋਈ ਸ਼ਾਂਤ ਦੇ ਖਿਲਾਫ ਨਹੀਂ ਗੱਲ ਕਹੀ ਇਹ ਤਾਂ ਨਾਓ ਤੁਸੀਂ ਜੇ ਤੁਹਾਨੂੰ ਐਡਾ ਹੀ ਗੁੱਸਾ ਹੈ ਤੁਸੀਂ ਅਖਾੜੇ 'ਚ ਨਾਓ ਇੱਥੇ ਤਾਂ ਵਿਦਵਾਨ ਨੇ ਸਾਰੇ ਇਹ ਤਾਂ ਭਲਵਾਨਾਂ ਦਾ ਅਖਾੜਾ ਹੈ ਗੈਰ ਚੇਤੇ ਦਾ ਅਖਾੜਾ ਹੈ ਇਹ ਕੋਈ ਲੜਾਈ ਥੋੜੀ ਹੈ ਸਿਰ ਥੋੜੀ ਜਿਹੀ ਠੰਡੀ ਹੋਈ ਫਿਰ ਉਹ ਗੁਰਭਗਤ ਸਿੰਘ ਸੀ ਚੇਅਰਪਰਸਨ ਉੱਥੇ ਹੀ ਬੈਠਾ ਹੈ ਆਪਣਾ ਜਿਹੜਾ ਸੀਗਾ ਜੋਗੀ ਹਰਭਜਨ ਸਿੰਘ ਵੀ ਬੈਠਾ ਹੈ ਵਿੱਚ ਸੁੱਚਾ ਸਿੰਘ ਵੀ ਬੈਠਾ ਹੈ ਥੱਲੇ ਦੇਖੋ ਆਹ ਜਿਹੜਾ ਆਪਣਾ ਬੀਸੀ ਬਣਾਇਆ ਹੁਣ ਆਲੂ ਵਾਲੀ ਉਹ ਵੀ ਬੈਠੇ ਥੱਲੇ ਇਹ ਤਿੰਨ ਬੈਠੇ ਨੇ ਥੱਲੇ ਆਲੂ ਵਾਲੀ ਨੇ ਉੱਠ ਕੇ ਕਿਹਾ ਫਿਰ ਕਹਿੰਦਾ ਗੱਲ ਸੁਣੋ ਤੁਸੀਂ ਇਹਨਾਂ ਦੀ ਗੱਲ ਨੂੰ ਫੋਲੋ ਨਹੀਂ ਕਰਨਾ ਉਹ ਤੁਸੀਂ ਸਾਰੇ ਮਗਰ ਪੈ ਕੇ ਕਾਦਮੀ ਦੇ ਉਹ ਠੀਕ ਕਹਿ ਰਿਹਾ ਤੁਸੀਂ ਸਾਨੂੰ ਮੈਨੂੰ ਇਹ ਦੱਸੋ ਹੋਰ ਸੱਤ ਅੱਠ ਉੱਠ ਖੜੇ ਨਾ ਸਿੱਖ ਵੀ ਆਪਣੇ ਗੁਰੂ ਨੇ ਕਿਹੜੇ ਨੇ ਕਿਹਾ ਮੈਂ ਰੱਬ ਹਾਂ ਉਹਨੇ ਸਿੱਧੀ ਗੱਲ ਕਹਿ ਦਿੱਤੀ ਕਿਹੜਾ ਗੁਰੂ ਆਪਣਾ ਕਹਿੰਦਾ ਮੈਂ ਰੱਬ ਹਾਂ ਉਹਦੀ ਗੱਲ ਨਾ ਸਾਰੀ ਸੰਤ ਤੁਸੀਂ ਅਗਲੇ ਦੀ ਗੱਲ ਛੱਡੋ ਕ੍ਰਿਸ਼ਨ ਜੋ ਮਰਜ਼ੀ ਕਹੇ ਸ਼ਿਵ ਜੀ ਜੋ ਮਰਜ਼ੀ ਕਹੇ ਸਾਡਾ ਉਹਦੇ ਨਾਲ ਕੀ ਸੰਬੰਧ ਹੈ ਇਹਨਾਂ ਦਾ ਮਤਲਬ ਹੈ ਸਾਡਾ ਕਿਹੜਾ ਗੁਰੂ ਕਹਿੰਦਾ ਮੈਂ ਰੱਬ ਹਾਂ ਅਸੀਂ ਸਿੱਖ ਹਾਂ ਉਹਨੇ ਸਿੱਧੀ ਉਹ ਗੱਲ ਕਰਤੀ ਸਾਰੇ ਚੁੱਪ ਕਰਕੇ ਫਿਰ ਗੱਲ ਵੀ ਠੀਕ ਹੈ ਆਪ ਪਰਮਾਤਮਾ ਵੀ ਅਸੀਂ ਨਹੀਂ ਕਹਿ ਸਕਦੇ ਉਹ ਕਹਿਣ ਕਹਿੰਦੇ ਰਹਿਣ ਇਹੀ ਤਾਂ ਫਰਕ ਹੈ ਸਾਡਾ ਰੋਣਾ ਦਾ ਫਿਰ ਫਰਕ ਹੀ ਰਹਿ ਗਿਆ ਇਸ ਕਰਕੇ ਉਹ ਕ੍ਰੋਧ ਕਰਦੇ ਨੇ ਅਸੀਂ ਗਿਆਨ ਚਰਚਾ 'ਚ ਵੀ ਹੱਸਦੇ ਰਹਿੰਦੇ ਉਹਨਾਂ ਦੇ ਪਾਗਲ ਪੜਦੇ ਉਹਨਾਂ ਦੇ ਕੋਲੇ ਕੁਛ ਨਹੀਂ ਸਾਨੂੰ ਤਾਂ ਪਤਾ ਕੀ ਕਰਨਗੇ ਉਹ ਨਿਆਣਾ ਬਾਪ ਦੀ ਮੁੱਠੀ ਛਡਾਉਂਦਾ ਨਿਆਣਾ ਮੁੱਠੀ ਖੋਲ ਲੂਗਾ ਉਹਦੀ ਉਹ ਨਾਲੇ ਹੱਸਦਾ ਉਹ ਫਿਰ ਉੱਕਣੀ ਆਇਆ ਕਰਦਾ ਫਿਰ ਆਵੇ ਖੋਲ ਦਿੰਦਾ ਉਹ ਆਪ ਤਾਂ ਭਾਵੇਂ ਮੁੱਠੀ ਖੋਲ ਦੇਵੇ ਨਿਆਣਾ ਕਿੱਥੇ ਘਲਾ ਲੂ ਉਹਦੀ ਮੁੱਠੀ ਜਿਵੇਂ ਇੱਕ ਜਵਾਕ ਬਹੁਤ ਛੋਟਾ ਜਿਹਾ ਬੜੇ ਸਿਆਣੇ ਨਾਲ ਕਰਦਾ ਐ ਲੱਗਦੇ ਨੇ ਵਿਦਵਾਨ ਵੀ ਐਂ ਕਰਦੇ ਨੇ ਇਹਨਾਂ ਦੀ ਸੀਮਤ ਨੌਲੇਜ ਹੈ ਇਹਨਾਂ ਨੂੰ ਨਾਕਾਰੀ ਦੁਨੀਆਂ ਦਾ ਪਤਾ ਹੀ ਕੁਛ ਨਹੀਂ ਵੀ ਗੱਲ ਕਹਿੰਦੇ ਬਹੁਤ ਵਿਦਵਾਨ ਹੈ ਨਾਰਾਇਣ ਸਿੰਘ ਪੰਡਤ ਉਸ ਵੇਲੇ ਦਾ ਚੋਟੀ ਦਾ ਲੇਕਿਨ ਐਸਾ ਉਲਝ ਗਿਆ ਇੱਥੇ ਕੁਛ ਵੀ ਪਤਾ ਨਹੀਂ ਇਹ ਉਲਝਿਆ ਹੋਇਆ ਪਿਛਲੇ ਵੀ ਉਲਝੇ ਹੋਏ ਸਮਝਾਉਣ ਵਾਲਾ ਕੋਈ ਨਹੀਂ ਆਇਆ ਜੋ ਅਰਥ ਨੇ ਸਮਝਾਉਣ ਵਾਲਾ ਆਇਆ ਕੋਈ 100 ਸਾਲ ਹੋ ਗਿਆ ਇਹਦੇ ਅਰਥਾਂ ਕੀਤੇ ਕੋਈ ਨਹੀਂ ਦੁਬਾਰਾ ਟੀਕਾ ਕਿਸੇ ਨੇ ਕੀਤਾ ਇਹਦਾ ਦੁਬਾਰਾ ਕਰ ਦਿੰਦਾ ਕੋਈ ਵਿਦਵਾਨ ਉੱਠਦਾ ਹਾਂਜੀ
ਤੁਸੀਂ ਕਹਿ ਕਹਿ ਕੇ ਹਸੀ ਜੁੱਧ ਪਾਇਓ
ਹਸੀ ਜੁੱਧ ਪਾਇਓ ਜੱਗ ਕਰਦੀ ਵੀ ਕਹਿ ਕਹੇ ਮਾਰ ਕੇ ਹੱਸਦੀ ਉੱਚੀ ਉੱਚੀ ਕਹਿ ਕਹੇ ਮਾਰ ਕੇ ਨਹੀਂ ਹੱਸਦੇ ਹੁੰਦੇ ਜੰਗ 'ਚ ਕੋਈ ਹੱਸਦਾ ਦੇਖਿਆ ਜੰਗ 'ਚ ਹਾਸਾ ਨਿਕਲਦਾ ਗਿਆਨ ਚਰਚਾ ਦੇ ਜੰਗ 'ਚ ਹਾਸਾ ਹੀ ਨਿਕਲਦਾ ਹੁੰਦਾ ਇਹਦਾ ਮਤਲਬ ਹੈ ਲੜਾਈ ਗਿਆਨ ਚਰਚਾ ਦੀ ਹੈ, ਲੜਾਈ ਦੂਸਰੀ ਨਹੀਂ ਹੈ। ਇਹ ਕਹਿ 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 ਕਹੇ ਬਾਰ ਦਾ ਮਤਲਬ ਹੈ ਗਿਆਨ ਚਰਚਾ ਦੀ ਲੜਾਈ ਹੈ, ਕਿਤੇ ਦੂਜੀ ਲੜਾਈ ਮੰਨ ਲਓ, ਯੁੱਧ ਪਾਇਓ। ਜਗ੍ਹਾ ਜਗ੍ਹਾ ਤੇ ਅਵੇਅਰ ਕੀਤਾ ਹੈ ਸਿੱਖਾਂ ਨੂੰ ਵੀ, ਇਹ ਪਿਛਲਿਆਂ ਬੰਦਿਆਂ ਨੂੰ ਵੀ ਇਹ ਗੱਲ ਕੀ ਹੈ। ਦੋਵੇਂ ਪਾਸੇ ਫਿਰ ਘੜੀਸ ਕੇ ਲੈ ਗਏ ਲੜਾਈ ਚ।
ਤੁਸੀਂ ਅਸ਼ਟ ਅਸ਼ਟ ਹਾਥਮੇ ਅਸਤਰ ਧਾਰੇ,
ਤੁਸੀਂ ਅਸ਼ਟ ਅਸ਼ਟ ਹਾਥਮੇ ਸ਼ਸਤਰ ਧਾਰੇ, ਅਸ਼ਟ ਅੱਠ ਹੱਥ ਨੇ, ਉਹ ਅੱਠ ਕਿਹੜੇ ਨੇ? ਉਹ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਵੈ ਭੰਗ, ਅੱਠ ਹੱਥ ਨੇ, ਅੱਠਾਂ ਜੇ ਹਥਿਆਰ ਨੇ ਤੇਰੇ, ਅੱਠੇ ਹਥਿਆਰਾਂ ਨਾਲ ਬਾਜੀ ਮਾਤ ਹੈ, ਅੱਠੇ ਹਥਿਆਰਾਂ ਦੇ ਸਿਰ ਤੇ ਹੀ ਮਾਤ ਹੈ, ਅੱਠ ਹਥਿਆਰ ਫੜਾਏ ਨੇ ਅੱਠੇ ਹੱਥਾਂ ਚ, ਇਹ ਅੱਠ ਨੇ। ਕਬੀਰ ਨੇ ਕਿਹਾ ਸੀ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾਂ ਇਹ ਅਕਲ ਮਹਾਨ ਰਹਿ, ਅਕੁਲ ਕੁਲ ਰਹਿਤ ਸਰੀਰ ਨਹੀਂ ਹੈ ਉਹ। ਇਹਨਾਂ ਨੇ ਅੱਠ ਧਾਤ ਦੀ ਅੱਠ ਧਾਤਾਂ ਇਕੱਠੀਆਂ ਕੀਤੀਆਂ, ਦੇਵੀ ਦੀ ਤਸਵੀਰ ਬਣਾਤੀ, ਅੱਠ ਧਾਤਾਂ ਇਕੱਠੀਆਂ ਕੀਤੀਆਂ, ਦੇਵੀ ਦੀ ਮੂਰਤੀ ਬਣਾਤੀ। ਅਸ਼ਟ ਧਾਤ ਕੀ ਕਾਇਆ ਕਿਹਾ ਸੀ, ਮਾਇਆ ਨਹੀਂ ਸੀ ਕਿਹਾ। ਕਾਇਆ ਅੰਤਲਾ ਸਰੀਰ ਹੈ ਜਿਹੜਾ ਅੱਖਾਂ ਨੂੰ ਨਹੀਂ ਦਾ, ਕਾਇਆ ਉਹਨੂੰ ਕਹਿੰਦੇ ਨੇ। ਆਹ ਸਰੀਰ ਮਾਇਆ, ਮਾਇਆ ਔਰ ਕਾਇਆ ਇੱਕ ਕਰਤੀ ਦੁਆਲੇ ਵਿਦਵਾਨਾਂ ਨੇ, ਇਹਨਾਂ ਨੂੰ ਇਹ ਨਹੀਂ ਪਤਾ ਮਾਇਆ ਔਰ ਕਾਇਆ ਅੱਡ ਅੱਡ ਹੁੰਦੀਆਂ ਨੇ। ਤਾਂ ਮੈਂ ਅਕੁਲ ਅਕੁਲ ਜਿਹਦੀ ਕੁਲ ਕੋਈ ਨਹੀਂ ਹੈ, ਸਰੀਰ ਵਾਲੇ ਦੀ ਤਾਂ ਕੁਲ ਹੈ, ਪੰਡਤ ਮੰਨਦਾ ਨਹੀਂ, ਜਿਹਦਾ ਦੇਹ ਉਹਦਾ ਕੁਲ ਹੈ। ਅਕੁਲ ਮਹਾਨਿੰਦ ਰਾਇਆ, ਮਹਾਨਿੰਦ ਰਾਇਆ ਸ਼ਬਦ ਗੁਰੂ ਨੂੰ ਕਹਿੰਦੇ ਨੇ, ਤੁਰਕੀ ਬਾਣੀ ਨੂੰ ਕਹਿੰਦੇ ਨੇ, ਉਹ ਹੈ ਮਹਾਨਿਧੀ ਖਜ਼ਾਨਾ ਸਭ ਤੋਂ ਬੜਾ। ਸਿਰਫ ਕਬੀਰ ਨੇ ਇੰਨੀ ਗੱਲ ਕਹੀ ਸੀ, ਗੁਰੂ ਨਾਨਕ ਨੇ ਅਸ਼ਟ ਧਾਤ ਕੇ ਕਾਇਆ ਬਣਾ ਕੇ ਦਿਖਾਤੀ, ਇੱਕ ਦੀ ਕਾਇਆ, ਜਿਹੜਾ ਇੱਕ ਹੈ ਨਾ ਉਹਦੀ ਕਾਇਆ ਕੀ ਹੈ, ਅਸ਼ਟ ਧਾਤ ਕੀ ਕਾਇਆ। ਧਾਤੂ ਲਫ਼ਜ਼ ਨੇ, ਧਾਤੂ ਕਹਿੰਦੇ ਨੇ ਉਹ ਸ਼ਬਦ, ਮੂਲ ਸ਼ਬਦ ਜੀ ਤੋਂ ਕੋਈ ਸ਼ਬਦ ਲਫ਼ਜ਼ ਬਣ ਜਾਏ, ਧਾਤੂ ਹੁੰਦਾ ਨਾ ਹਰੇਕ ਪਦਾਂ, ਉਹ ਧਾਤੂ ਕਿਹਾ ਸੀ ਇਹਨਾਂ ਨੇ, ਤਾਂ ਦੂਈ ਬਣਾ ਲਈ। ਧਾਤ ਤਾਂ ਦੂਏ ਲੋਟ ਵੀ ਆਇਆ ਹੈ, ਲਿਵ ਧਾਤ ਦੋਏ ਰਾਹ, ਗੁਰਬਾਣੀ ਕਿਹਾ ਲਿਵ ਧਾਤ ਦੋਏ ਰਾਹ, ਇਹ ਤਾਂ ਲਿਵ ਲੱਗੀ ਹੋਈ ਹੈ, ਉੱਥੇ ਤਾਂ ਮਨ ਟਿਕਿਆ ਹੋਇਆ, ਇਹ ਮਨ ਦੌੜਦਾ ਭਜਦਾ ਕਲਪਨਾ ਕਰਦਾ, ਦੋ ਹੀ ਰਸਤੇ ਨੇ, ਤੀਆ ਤਾਂ ਰਸਤੇ ਕੋਈ ਨਹੀਂ, ਧੌਣਾ ਭਜਣਾ ਦੌੜਨਾ, ਇਹ ਤਾਂ ਮਨ ਕਲਪਨਾ ਕਰਦਾ, ਇਹ ਮਨ ਟਿਕਿਆ ਹੋਇਆ, ਦੋਵੇਂ ਰਾਹ ਨੇ, ਹੋਰ ਰਾਹ ਕੋਈ ਨਹੀਂ ਹੈ। ਮਨਮੁੱਖਾਂ ਦਾ ਜਿਹੜੀਆਂ ਮਨਮਤੀਆਂ ਦੇ ਮਨ ਜਿਹੜੇ ਨੇ ਧਾਤ ਜੁੜੇ ਹੋਏ ਨੇ, ਜਿਹੜੇ ਧਾਤ ਨਾਲ ਜੁੜੇ ਹੋਏ ਨੇ ਮਾਇਆ ਨਾਲ ਜੁੜੇ ਹੋਏ ਨੇ, ਜਿਹੜੇ ਧਾਤ ਵਾਲੇ ਮਾਰਗੀਏ ਨੇ ਨਾ ਉਹ ਮਾਇਆਧਾਰੀ ਨੇ, ਜਿਹੜੇ ਧਾਤ ਦੀਆਂ ਮੂਰਤੀਆਂ ਬਣਾਉਂਦੇ ਨੇ ਮਾਇਆਧਾਰੀ ਨੇ, ਜਿਹੜੇ ਫੋਟੋ ਨੂੰ ਪੂਜਦੇ ਨੇ ਮਾਇਆਧਾਰੀ ਨੇ, ਜਿਹੜੇ ਬਾਹਰ ਟੋਲਦੇ ਨੇ ਮਾਇਆਧਾਰੀ ਨੇ, ਜਿਹੜੇ ਆਪਣੇ ਅੰਦਰ ਟੋਲਦੇ ਨੇ, ਆਪਣੇ ਅੰਦਰ ਹੋ ਗਈ ਨੂੰ ਟੋਲੂਗਾ, ਆਪਣੇ ਅੰਦਰ ਕੋਈ ਬੜਿਆ ਹੈ, ਓਪਰੇਸ਼ਨ ਕਰੋ ਨਿਕਲਦਾ ਹੀ, ਆਪਣੇ ਅੰਦਰ ਇਹ ਆਪ ਹੈ ਦੀਨਾਰੀ ਹੈ, ਆਪਣੇ ਅੰਦਰ ਸ਼ੀਰ ਦੇ ਤਾਪੇ ਹੈ। ਆਤਮ ਦਰਸ਼ਨ ਦੀ ਗੱਲ ਕਰਦੀ ਹੈ ਗੁਰਬਾਣੀ, ਤੂੰ ਆਪਣੇ ਆਪ ਨੂੰ ਦੇਖ ਲੈ, ਪਰ ਲੋਕਾਂ ਨੂੰ ਨਹੀਂ ਦੇਖਣਾ, ਤਾਂ ਜਾਂ ਨਿਕਲ ਕੇ ਜਾਣ ਸਰੀਰ ਚੋਂ, ਲੋਕਾਂ ਨੂੰ ਨਾ ਦੇਖਣਾ, ਤੂੰ ਆਪਣੇ ਆਪ ਨੂੰ ਮਹਿਸੂਸ ਕਰ ਲੈ, ਤੂੰ ਕੀ ਹੈ ਅੰਦਰ, ਦੇਹੀ ਜਿਹੜਾ ਬੋਲਦਾ, ਜਿੰਨਾ ਚਿਰ ਤੂੰ ਅੰਦਰ ਹੈ ਤਾਂ ਦੇਹੀ ਤੁਰਦੀ ਫਿਰਦੀ ਹੈ, ਬੋਲਦੀ ਹੈ, ਹੱਥ ਪੈਰ ਚੱਲਦੇ ਨੇ, ਜਾਂ ਤੂੰ ਨਿਕਲ ਗਿਆ ਨਾ ਦਾੜ ਦੇ ਗੱਡੇ ਪੈਣੇ ਨੇ, ਇਹਦਾ ਮਿੱਟੀ ਹੈ ਬਾਅਦ ਚ, ਜਿਹਦੇ ਬਾਅਦ ਦੇਹ ਵੀ ਮਿੱਟੀ ਹੈ, ਇਹ ਸਰੀਰ ਮਿੱਟੀ ਹੈ, ਦੇਹੀ ਮਿੱਟੀ ਹੈ, ਉਹ ਕੌਣ? ਗੱਲ ਉਹਦੀ ਹੈ, ਉਹਨੂੰ ਖੋਜ ਲੈ ਆਪਣੇ ਅੰਦਰ, ਸਰੀਰ ਨੂੰ ਆਪਣਾ ਆਪ ਮੰਨਦਾ ਨਾ ਤੂੰ, ਇਹਦੇ ਅੰਦਰ ਖੋਜ, ਸਨਕ ਸਨੰਦਰ, ਸਨਕ ਸਨੰਦਰ ਨਾਰਦ ਮੁਨੀ ਸੇਖਾ ਜਿਨ ਵੀ ਤਨਵੇ ਮਨ ਹੀ ਭੇਖਾ, ਇਹ ਸਰੀਰ ਚ ਉਹਨਾਂ ਨੇ ਆਪਣਾ ਮਨ ਨਹੀਂ ਲੱਭਿਆ, ਕੀ ਆਪਾਂ ਕਹਿੰਦੇ ਮੇਰਾ ਤਾਂ ਮਨ ਨਹੀਂ ਕਰਦਾ ਰੋਟੀ ਖਾਣ ਨੂੰ ਅੱਜ, ਪਰ ਮਨ ਹੈ ਕੀ ਕਿਹਾ ਜਾ, ਮਨ ਦੀ ਗੱਲ ਸਾਰੇ ਕਰਦੇ ਨੇ, ਅਕਲ ਦੀ ਗੱਲ ਸਾਰੇ ਕਰਦੇ ਨੇ, ਅਕਲ ਦੀ ਸ਼ਕਲ ਕਿਹੋ ਜਿਹੀ, ਅਕਲ ਦਾ ਰੂਪ ਕੀ ਹੈ, ਅਕਲ ਦਾ ਰੰਗ ਕੀ ਹੈ, ਅਕਲ ਕਾਹਦੀ ਬਣੀ ਹੋਈ ਹੈ, ਇਹ ਸਵਾਲਾਂ ਦੇ ਜਵਾਬ ਜਦੋਂ ਲੈ ਲਏ ਉਧਰ ਨਿਰਾਕਾਰ ਦਾ ਦਰਸ਼ਨ ਹੋ ਜਾਏ। ਅਕਲ ਕਿੱਥੋਂ ਪੈਦਾ ਹੁੰਦੀ ਹੈ, ਇਹਦਾ ਸੋਰਸ ਕੀ ਹੈ, ਪੈਦਾ ਹੋਣ ਦਾ ਸੋਰਸ ਕੀ ਹੈ?
ਤੁਸੀਂ ਅਸ਼ਟ ਅਸ਼ਟ ਹੱਥ ਮੈਂ ਅਸਤਰ ਧਾਰੇ,
ਤੈ ਅੱਠਾਂ ਹੱਥ ਜਾਂ ਧਾਰੇ, ਅੱਠਾਂ ਹੀ ਹੱਥਾਂ ਹਥਿਆਰ ਔਰ ਜਦੋਂ ਅੱਠੇ ਦਿਸ਼ਾਵਾਂ ਨੇ ਦੇਖੋ, ਦੋ ਇੱਕ ਤਾਂ ਆਕਾਸ਼ ਇੱਕ ਪਤਾਲ ਬਾਕੀ ਅੱਠੇ ਦਿਸ਼ਾਵਾਂ ਨੇ, ਅੱਠੇ ਕਿਸਮ ਦੇ ਹਥਿਆਰ ਦਾ ਮਤਲਬ ਇਹ ਹੈ ਕਿਸੇ ਪਾਸੇ ਤੇ ਵੀ ਦੁਸ਼ਮਣ ਆ ਜਾਵੇ ਤੈਨੂੰ ਗਰਦਨ ਨਹੀਂ ਘੁਮਾਉਣੀ ਪੈਂਦੀ, ਆਪਣੇ ਦੋ ਹੱਥ ਨੇ ਜੇ ਇੱਧਰ ਆਵੇ ਤਾਂ ਮੁੰਡਾ ਪੈਂਦਾ ਨਾ ਦੂਏ ਪਾਸੇ, ਤੇਰੇ ਸਾਰੇ ਪਾਸੇ ਹਥਿਆਰ ਕਾਇਮ ਨੇ ਜਿੱਧਰ ਮਰਜ਼ੀ ਆ ਜਾਏ, ਅੱਠੇ ਤਰਫ ਦੇ ਅੱਠੇ ਹਥਿਆਰ, ਜਿੱਧਰ ਦੀ ਮਰਜ਼ੀ ਆਵੇ ਹਥਿਆਰ ਪੂਰੇ ਹੈਗਾ ਪਹਿਲਾਂ ਹੀ, ਅੱਠੇ ਪੱਖ ਦੇ ਉੱਤੋਂ ਅੱਠ ਪੱਖ ਨੇ ਮੈਦਾਨ ਦੇ ਵਿੱਚ, ਅੱਠ ਦਿਸ਼ਾਵਾਂ ਨੇ, ਕੁੱਲ ਦਿਸ਼ਾਵਾਂ ਦਸ ਮਰੀਆਂ ਜਾਂਦੀਆਂ ਨੇ, ਇੱਕ ਆਕਾਸ਼ ਇੱਕ ਪਤਾਲ ਅੱਠ, ਚਾਰ ਖੂੰਜੇ ਪੂਰਬ ਪੱਛਮ ਉੱਤਰ ਦੱਖਣ ਚਾਰੇ ਕੋਣੇ, ਇਹ ਅੱਠ ਦਿਸ਼ਾਵਾਂ ਨੇ, ਫਿਰ ਇੱਕ ਆਕਾਸ਼ ਇੱਕ ਪਤਾਲ ਦਸ ਦਿਸ਼ਾਵਾਂ ਨੇ, ਦਸ ਦਿਸ਼ਾਵਾਂ ਬਣੀਆਂ ਨੇ, ਅੱਠਾਂ ਹੀ ਪੱਖਾਂ ਤੇ ਤੇਰੇ ਅੱਠਾਂ ਹੀ ਹੱਥਾਂ ਜਾਂਦਿਆ,
ਅਜੈ ਜੈ ਕਿਤੇ ਕੇਸ ਹੁਣ ਤੇ ਪਛਾਰੇ,
ਅਜੈ ਜਿਹੜੇ ਆਪ ਨੂੰ ਕਹਿੰਦੇ ਨੇ ਨਾ ਆਪਣੇ ਆਪ ਨੂੰ ਮੰਨਦੇ ਤੇ ਵੀ ਇਹ ਨਹੀਂ ਜਿੱਤੇ ਜਾ ਸਕਦੇ, ਬੜੇ ਬੜੇ ਗੁਰੂ ਸੀ ਬਣੇ ਹੋਏ, ਗੋਰਖਨਾਥ ਵਰਗੇ ਝੰਡੇ ਲਈ ਫਿਰਦੇ ਸੀ, ਸਾਡੇ ਨਾਲ ਕੋਈ ਗਿਆਨ ਚਰਚਾ, ਝੰਡੇ ਦਾ ਮਤਲਬ ਨਾ ਗਿਆਨ ਚਰਚਾ ਕਰੋ, ਸਾਡੇ ਨਾਲ ਝੰਡੇ ਦਾ ਮਤਲਬ ਹੋਰ ਕੋਈ ਨਹੀਂ ਹੁੰਦਾ, ਰਾਜੇ ਦੇ ਝੰਡੇ ਦਾ ਮਤਲਬ ਹੁੰਦਾ ਸਾਡੇ ਨਾਲ ਜੰਪ ਕਰੋ, ਰਾਜ ਸਾਡਾ, ਜਿਹੜਾ ਧਰਮ ਦਾ ਝੰਡਾ ਹੁੰਦਾ ਉਹਦਾ ਮਤਲਬ ਹੁੰਦਾ ਰਾਜ ਇਸ ਧਰਮ ਦਾ ਜਿਹੜਾ ਸਾਡਾ ਵੀ ਸਾਡਾ ਜੰਪ ਚਰਚਾ ਕਰੋ, ਜਾਂ ਸਾਨੂੰ ਹਰਾ ਦਿਓ, ਸਾਡਾ ਝੰਡਾ ਨਹੀਂ ਬਸ ਤੁਹਾਡਾ ਉੱਚਾ, ਜਾਂ ਤਾਂ ਸਾਨੂੰ ਗਿਆਨ ਚਰਚਾ ਜਿੱਤ ਲਓ, ਜੇ ਅਸੀਂ ਜਿੱਤ ਕੇ ਰਾਜ ਸਾਡਾ, ਜੇ ਤੁਸੀਂ ਜਿੱਤ ਕੇ ਰਾਜ ਤੁਹਾਡਾ, ਇਹ ਗਿਆਨ ਚਰਚਾ ਦਾ ਹੁੰਦਾ, ਗੁਰੂ ਘਰ ਦੇ ਵੀ ਜਿਹੜਾ ਨਿਸ਼ਾਨ ਹੈ ਸਾਡਾ ਰਾਜ ਦਾ ਥੋੜੀ ਨਿਸ਼ਾਨ ਹੈ, ਇਹ ਤਾਂ ਪਰਮੇਸ਼ਰ ਦੇ ਰਾਜ ਦਾ ਨਿਸ਼ਾਨ ਹੈ, ਸੱਚ ਦੇ ਰਾਜ ਦਾ ਨਿਸ਼ਾਨ ਹੈ, ਬਾਕੀ ਮੱਤਾਂ ਝੂਠੀਆਂ ਨੇ, ਸਾਡੀ ਮੱਤ ਸੱਚੀ ਹੈ, ਖਾਲਸਾ ਕੀ ਹੈ, ਅਕਾਲ ਪੁਰਖ ਕੀ ਫੌਜ ਹੈ, ਫੌਜ ਹੈ ਕੋਈ ਰਾਜਾ ਥੋੜੀ ਹੈ, ਕੋਈ ਰਾਜਾ ਤਾਂ ਕੋਈ ਵੀ ਨਹੀਂ, ਤੇ ਫੌਜ ਹੈ, ਨਿਸ਼ਾਨ ਕਿਹਦਾ, ਨਿਸ਼ਾਨ ਉਹਦਾ ਸੱਚ ਦਾ, ਨਿਸ਼ਾਨ ਤਾਂ ਸੱਚ ਦਾ, ਰਾਜਾ ਨਹੀਂ ਕੋਈ ਹੈਗਾ, ਫੌਜ ਹੈ, ਤਾਂ ਫੌਜ ਤਾਂ ਰਾਜ ਵਾਸਤੇ ਲੜਦੀ ਮਰਦੀ ਹੁੰਦੀ ਹੈ, ਰਾਜੇ ਵਾਸਤੇ ਲੜਦੀ ਮਰਦੀ ਹੈ, ਫੌਜ ਦਾ ਕੀ ਹੈ, ਰੋਟੀ ਪਾਣੀ ਤਾਂ ਰੱਖੀ ਫੌਜ ਹੈ ਸਾਰੀ, ਫੌਜ ਹੈ ਸਾਰੀ, ਮਾਲਕ ਕੋਈ ਨਹੀਂ ਰਾਜ ਦਾ, ਮਾਲਕ ਤਾਂ ਆਪ ਹੈ, ਇਹ ਉਹਦਾ ਨਿਸ਼ਾਨ ਹੈ, ਗੁਰੂ ਨਾਨਕ ਨੇ ਨਿਸ਼ਾਨ ਫੇਰਿਆ ਹੈ ਸਾਰਿਆਂ ਨੂੰ ਜਿੱਤ ਕੇ ਆਇਆ, ਬਾਅਦ ਚ ਵੀ ਗੁਰੂ ਚੋਂ ਜਾਂਦੇ ਰਹਿੰਦੇ, ਗਿਆਨ ਚਰਚਾ ਕਰਦੇ ਰਹਿੰਦੇ ਕੋਈ ਆਪ ਕੋਈ ਜਿੱਤ, ਇਸ ਕਰਕੇ ਸਿੱਖੀ ਦੇ ਨਿਸ਼ਾਨ ਨੂੰ, ਸਿੱਖੀ ਨੂੰ ਸਭ ਤੋਂ ਉੱਪਰ ਕੀਤਾ ਉਹਨਾਂ ਨੇ, ਫਿਰ ਤੁਰ ਕੇ ਸਾਰੇ ਗਿਆਨ ਚਰਚਾ ਕਰਕੇ, ਅਸੀਂ ਤਾਂ ਸਮਾਂ ਰੋਲੀ ਹੈ, ਅਸੀਂ ਤਾਂ ਜਿਹੜੀ ਇਹਦੀ ਮਿੱਟੀ ਪਲੀ ਤੇ ਕੀਤੀ ਹੈ ਸਿੱਖੀ ਦੀ, ਸਿੱਖਾਂ ਨੇ ਆਪਣੀ ਕੀਤੀ ਹੈ ਸਿੱਖੀ ਦੀ ਮਿੱਟੀ ਪਲੀ, ਤਾਂ ਫਿਰ ਕੀ ਹੋਊਗੀ, ਕਿਉਂ ਹੋਊਗੀ, ਅਸੀਂ ਆਪਣੀ ਮਿੱਟੀ ਪਲੀਤ ਕੀਤੀ ਹੈ, ਆਪ ਹੀ ਸਿੱਖ ਨਹੀਂ ਰਹੇ, ਸਿੱਖੀ ਦਾ ਗੁਰਬਾਣੀ ਦੇ ਵਿੱਚ ਪਹੀਆ ਜਿਉਂਦੇ ਤੇ ਆਉਣ, ਉਹਦਾ ਕੀ ਵਿਗੜਿਆ, ਸਿੱਖੀ ਨੂੰ ਛੱਡ ਕੇ ਮਿੱਟੀ ਪਲੀਤ ਆਪਣੀ ਹੋਈ ਹੈ, ਸਿੱਖੀ ਤਾਂ ਫਿਰ ਵੀ ਗ੍ਰੰਥਾਂ ਦੇ ਵਿੱਚ ਹੈ, ਗ੍ਰੰਥਾਂ ਚ ਹੀ ਕਬੀਰ ਸਿੱਖ ਬਣ ਗਿਆ, ਖੋਜ ਲਈ ਉਹਨੇ, ਕੋਈ ਖੋਜ ਲਓ, ਹੀਰੇ ਜਵਾਹਰਾਤ ਸਮੁੰਦਰ ਚ ਪਏ ਨੇ, ਕੋਈ ਕੱਢ ਲਓ ਜਾ ਕੇ, ਜੇ ਕੋਈ ਆਪਣੇ ਵੀ ਚੱਕ ਕੇ ਬੋਰੀ ਉੱਥੇ ਸਿੱਟਿਆਊਗਾ ਕਿਸੇ ਨੂੰ ਤਾਂ ਕੋਈ ਨੁਕਸਾਨ ਨਹੀਂ ਹੈ, ਸਿੱਟਿਆ ਫਿਰ ਜੇ ਗੁਰੂ ਨੂੰ ਕੋਈ ਸਿੱਖੀ ਮੋੜਿਆ ਉਹ ਘਰ ਜਾ ਕੇ ਉਹਦੇ ਵੀ ਮੈਨੂੰ ਨਹੀਂ ਚਾਹੀਦੀ, ਮੇਰਾ ਵਾ ਤੇ ਆਊਗਾ, ਤੇ ਗੁਰੂ ਦਾ ਕੋਈ ਨਹੀਂ ਵਿਗੜਦਾ, ਕਿਸੇ ਦਾ ਕੀ ਵਿਗੜਦਾ ਇਹਦੇ ਵਿੱਚ, ਉਹ ਸਿੱਖੀ ਤੋਂ ਖਾਲੀ ਹੋਜੂਗਾ, ਉਹੀ ਖਾਲੀ ਹੋ ਕੇ ਤਾਂ ਕੋਈ ਨਹੀਂ ਵਿਗੜਦਾ,
ਅਜੈ ਜੈ ਕਿਤੇ
ਜਿਹੜੇ ਜਿਹੜੇ ਅਜੈ ਸੀ ਨਾ ਨਹੀਂ ਜਿੱਤੇ ਜਾ ਸਕਦੇ ਸੀ ਗਿਆਨ ਚਰਚਾ ਨਾਲ, ਕਿਤੋਂ ਵੀ
ਪਛਾਰੇ
ਅਜੈ ਜੈ ਅਜੈ ਜਿਹੜੇ ਸੀ ਨਹੀਂ ਜਿੱਤੇ ਜਾ ਸਕਦੇ ਸੀ ਨਾ, ਕਹਿੰਦੇ ਵੀ ਇਹਨੂੰ ਨੀ ਕੋਈ ਜਿੱਤ ਸਕਦਾ, ਉਹ ਜਿੱਤ ਲੈ ਜਿੱਤੇ ਇਹੋ ਜਿਹੇ ਕੇਸਾਂ ਨੇ ਫੜ ਕੇ ਬਹੁਤ ਦੂਰ ਪਛਾੜ ਕਿਸੇ ਨੂੰ, ਜਿਵੇਂ ਕਿਸੇ ਨੂੰ ਖਾੜੇ ਚੋਂ ਬਾਹਰ ਮਾਰਨਾ ਕੱਢ ਕੇ। ਬੜੇ ਬੜੇ ਚੁਣਸੂਰ ਮੈਂ ਕਹਿ ਕੇ ਸੀ ਦਏ ਚਲਾਏ ਕੇ ਰਣਕਾਲੀ ਗੁੱਸਾ ਖਾਏ ਕੇ, ਜਿਹੜੇ ਬੜੇ ਬੜੇ ਸੂਰ ਮੈਂ ਥੇ ਨਾ ਕੇਸ ਫੜ ਕੇ ਭਗਾ ਕੇ ਹੀ ਮਾਰੇ, ਇੱਡੀ ਦੂਰ ਭਗਾ ਕੇ ਮਾਰੇ ਪਤਾ ਹੀ ਨਹੀਂ ਲੱਗਾ ਕਿੱਥੇ ਚਲੇ ਗਏ। ਕਹਿ ਕੇ ਸੀ ਦਏ ਚਲਾਏ ਕੇ, ਚਲਾ ਕੇ ਮਾਰੇ, ਆਪਾਂ ਕਹਿੰਦੇ ਚਲਾ ਕੇ ਮਾਰੇ, ਕਿਸੇ ਬੰਦੇ ਨੂੰ ਕੇਸਾਂ ਤੋਂ ਫੜ ਕੇ ਚਲਾ ਕੇ ਮਾਰਨਾ ਜਵਾਕ ਨਹੀਂ ਚਾਹ ਚਲਾ ਕੇ ਵੱਜਦਾ ਸੱਚੇ ਤਾਂ। ਕੇਸ ਕੀ ਕਿਵੇਂ ਚਲਾ ਕੇ ਮਾਰੇ, ਉਹਨਾਂ ਦੀ ਸੁਰਤ ਫੜ ਲਈ, ਸੁਰਤ ਫੜ ਲਈ, ਉੱਤੋਂ ਹੀ ਫੜ ਲਈ ਸੁਰਤ ਜਿੱਥੇ ਉਹਨੇ ਬੋਲਣਾ ਸੀ ਉਦੋਂ ਪਹਿਲਾਂ। ਜਦੋਂ ਤੁਸੀਂ ਸੁਰਤ ਨਹੀਂ ਨਾ ਫੜ ਸਕਦੇ ਕਿਸੇ ਦੀ ਜਿਹੜਾ ਸਵਾਲ ਕਰਦਾ ਵੀ ਤੇਰਾ ਸਵਾਲ ਇਹ ਗਲਤ ਹੈ, ਉਹਨਾਂ ਚਿਰ ਉਹਨੂੰ ਜਿੱਤ ਨਹੀਂ ਸਕਦੇ, ਕਿਉਂਕਿ ਜਿਹੜਾ ਭਰਮ ਗਿਆਨੀ ਸਵਾਲ ਕਰੂ ਉਹਦਾ ਸਵਾਲ ਇਹ ਗਲਤ ਹੋਊਗਾ। ਜੇ ਸਵਾਲ ਉਹਨੇ ਠੀਕ ਕਰਤਾ ਫਿਰ ਤਾਂ ਉਹਦੇ ਕੋਲ ਜਵਾਬ ਠੀਕ ਹੈ, ਸਵਾਲ ਹੈ ਨਹੀਂ ਉਹ ਠੀਕ ਹੁੰਦਾ। ਜਿਹੜਾ ਤੁਹਾਨੂੰ ਗੱਲ ਅੜਾਉਣੀ ਪਾਉਂਦਾ ਨਾ ਉਹ ਤੁਹਾਡੇ ਸਾਹਮਣੇ ਸ਼ੰਕਾ, ਉਹਦੀ ਸ਼ੰਕਾ ਜੇ ਦੋਖ ਹੁੰਦਾ ਤੁਸੀਂ ਉਹਦੀ ਸ਼ੰਕਾ ਨੂੰ ਸੱਚ ਮੰਨ ਕੇ ਉਹਦਾ ਜਵਾਬ ਦੇਣ ਲੱਗ ਜਾਂਦੇ ਹੋ, ਜਵਾਬ ਦੇਣ ਲੱਗ ਜਾਂਦੇ ਹੋ। ਉਹਦੀ ਸ਼ੰਕਾ ਜਿਹੜੀ ਹੈ ਉਹਨੂੰ ਦੇਖੋ, ਜੇ ਦੋਖ ਹੈ ਉਹਨੂੰ ਕਹਿੰਦੇ ਤੇਰੀ ਸ਼ੰਕਾ ਬਣਦੀ ਹੋਈ ਨਹੀਂ, ਐ ਕਹਿ ਕੋਟੀ ਦੇ ਚਲਾਏ ਕੇ, ਸਵਾਲ ਜਿੰਨੇ ਉੱਠੇ ਸਵਾਲ ਹੀ ਨਹੀਂ ਬਣਦਾ ਤੇਰਾ, ਹੈ ਤੇ ਸਵਾਲ ਹੀ ਗਲਤ ਹੈ। ਸੱਚ ਤੇ ਕੌਣ ਉਂਗਲੀ ਕੌਣ ਬੈਠਾ ਦੂ, ਸੱਚ ਤੇ ਉਂਗਲੀ ਉੱਠਦੀ ਉਹ ਨਹੀਂ ਹੁੰਦੀ, ਜਿਹੜਾ ਸੱਚ ਨਾਲ ਸਹਿਮਤੀ ਤਾਂ ਹੋ ਸਕਦੀ ਹੈ, ਸੱਚ ਦੇ ਖਿਲਾਫ ਉਂਗਲੀ ਨਹੀਂ ਉੱਠਦੀ ਹੁੰਦੀ, ਜਿਹੜਾ ਸੱਚ ਦੇ ਖਿਲਾਫ ਉਂਗਲੀ ਉਠਾਉਂਦਾ ਉਂਗਲੀ ਉਹ ਗਲਤ ਹੁੰਦੀ ਹੈ, ਉਹ ਉਂਗਲੀ ਨੂੰ ਉੱਥੇ ਫੜ ਕੇ ਮਰੋੜਦੀ ਦਾ, ਇੱਧਰ ਉਂਗਲੀ ਉੱਠਦੀ ਉਹ ਨਹੀਂ, ਝੂਠ ਵੱਲ ਉਂਗਲੀ ਉੱਠੂ, ਸੱਚ ਵੱਲ ਉਂਗਲੀ ਕਿਵੇਂ ਉੱਠੂ, ਸੱਚ ਵੱਲ ਤਾਂ ਉੱਠੇ ਨਹੀਂ ਸਕਦੀ ਉਂਗਲੀ।
ਜਯੰਤੀ ਤੁਸੀਂ ਮੰਗਲਾ ਰੂਪ ਕਾਲੀ,
ਜੇ ਅੰਤੀ ਤੁਸੀਂ ਜਿੱਤ ਪ੍ਰਾਪਤ ਕਰਨ ਵਾਲੀਆਂ ਤੂੰ, ਹਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਗੁਰਮਤ ਹੈਗੀ ਹੈ ਹਰ ਮੈਦਾਨ ਫਤਿਹ, ਉਹ ਕੀ ਕਹਿੰਦੇ ਹਰ ਮੈਦਾਨ ਫਤਿਹ, ਗੁਰਮਤ ਦੀ ਹੈ ਜਿਹੜੀ ਉਹ ਫਤਿਹ ਨਾ ਲੜਾਈ ਚ 50 ਸੌ ਦੇ ਸਿੱਖ ਭੱਜਦੇ ਰਹੇ ਨੇ, ਹਰ ਮੈਦਾਨ ਫਤਿਹ ਬਹਾਲੀ ਜਿੱਤ ਬਹਾਲੀ ਨਹੀਂ ਹੁੰਦੀ ਹੁੰਦੀ ਹਰ ਮੈਦਾਨ ਫਤਿਹ, ਹਰ ਮੈਦਾਨ ਫਤਿਹ ਗੁਰਮਤ ਦੀ ਹੋਈ ਹੈ ਸਿਰਫ, ਹੋਰ ਕਿਤੇ ਨਹੀਂ ਹਰ ਮੈਦਾਨ ਫਤਿਹ। ਜਿਹੜੀ ਬਹਾਲੀ ਲੜਾਈ ਹੈ ਨਾ ਉਹਦੇ ਹਰ ਮੈਦਾਨ ਫਤਿਹ ਕਦ ਹੋਈ ਹੈ, ਸ਼ਿਵਕੌਰ ਸਾਹਿਬ ਹੋਈ ਹੈ, ਸੰਸਦ ਹੋਈ ਹੈ, ਕਈ ਜਗ੍ਹਾ ਉਹਨਾਂ ਦੀ ਫਤਿਹ ਹੋਈ, ਕਈ ਜਗ੍ਹਾ ਆਪਣੀ ਵੀ ਪਿੱਛੇ ਹਟਣ ਪੈ ਗਏ, ਇਹ ਤੁਸੀਂ ਸਾਰੀ ਲੜਾਈ ਹੋਰ ਗੱਲ ਹੈ। ਆਹ ਹਰ ਮੈਦਾਨ ਫਤਿਹ ਹੈ, ਇਹਦੇ ਚ ਸਵਾਲ ਹੀ ਨਹੀਂ ਪੈਦਾ ਹੁੰਦਾ ਗੁਰਮਤ ਵਾਲਾ ਕਿਤੇ ਹਰ ਜਵੇ ਹਰ ਕੇ ਆ ਜਵੇ, ਗੁਰਮਤ ਕਿਵੇਂ ਹਾਰ ਜੂਗੀ, ਚੰਡੀ ਕਿਵੇਂ ਹਾਰ ਜੂਗੀ, ਇਹ ਜਿੱਤੇ ਨਾਲ ਜਾਊਗੀ, ਇਹ ਜੰਗ ਕਰੂਗੀ ਜਦੇ ਬੋਲੂਗੀ, ਇਹ ਫਤਿਹ ਕਰਕੇ ਆਊਗੀ, ਹਰ ਮੈਦਾਨ ਫਤਿਹ ਇਹਦੇ ਨਾਲ ਜੁੜੀ ਹੋਈ ਹੈ ਗੱਲ, ਸੰਸਾਰੀ ਜੰਗ ਨਾਲ ਨਹੀਂ ਜੁੜੀ ਹੋਈ, ਮੂਰਖਾਂ ਨੇ ਸੰਸਾਰੀ ਜੰਗ ਨਾਲ ਜੋੜ ਲਈ, ਸੰਸਾਰੀ ਜੰਗ ਨਾਲ ਤਾਂ ਜੁੜੇ ਨਹੀਂ ਸਕਦੀ ਇਹ ਗੱਲ, ਮੁਕਤਸਰ ਦੇ ਜੰਗ ਚੋਂ ਫੌਜਾਂ ਹੀ ਮੁੜੇ ਆਈਆਂ ਪਿੱਛੇ, ਮਜਬੂਰੀ ਸੀ ਪਾਣੀ ਹੈਗੀ ਸੀ, ਫਿਰ ਵੀ 40 ਸਿੰਘ ਸੀ ਸ਼ਹੀਦ ਹੋ ਗਏ, ਫਤਿਹ ਤਾਂ ਉਹਨਾਂ ਦੀ ਹੋਏਗੀ, ਅਸੀਂ ਕਿਵੇਂ ਕਹਿ ਸਕਦੇ। ਅਸਲ ਦੇ ਵਿੱਚ ਸੱਚ ਨੂੰ ਫੇਸ ਕਰਨ ਦੀ ਸ਼ਕਤੀ ਸਾਡੇ ਜੋ ਨਹੀਂ ਰਹੀ, ਸੱਚ ਬੋਲਣਾ ਸਿੱਖਾਂ ਨੇ ਵੀ ਛੱਡਤਾ, ਸਿੱਖਾਂ ਨੇ ਸੱਚ ਨੂੰ ਮੰਨਣਾ ਹੀ ਛੱਡਤਾ। ਹਰ ਮੈਦਾਨ ਫਤਿਹ ਸੱਚ ਦੀ ਹੈ, ਜਦੋਂ ਸੰਸਾਰੀ ਲੜਾਈ ਤਾਂ ਝੂਠੀ ਲੜਾਈ ਹੈ, ਤਾਂ ਕੀ ਹੈ ਜਿਹਦੇ ਕੋਲ ਹਥਿਆਰ ਚੁੱਕੇ ਨੇ ਫੌਜਾਂ ਜ਼ਿਆਦਾ ਨੇ ਦੱਬ ਕੇ ਲੈ ਜਾਣਾ।
ਜਯੰਤੀ ਤੁਸੀਂ ਮੰਗਲਾ ਰੂਪ ਕਾਲੀ,
ਜਯੰਤੀ ਤੁਸੀਂ ਮੰਗਲਾ ਰੂਪ, ਜਦੋਂ ਜੈ ਹੁੰਦੀ ਹੈ ਤਾਂ ਖੁਸ਼ੀ ਵੀ ਹੁੰਦੀ ਹੈ, ਮੰਗਲਾ ਰੂਪ ਹੈ, ਜਦੋਂ ਚੰਡੀ ਚਰਿੱਤਰਾਂ ਦੇ ਵਿੱਚ ਜਿੱਤ ਪ੍ਰਾਪਤ ਹੋ ਜਾਂਦੀ ਹੈ ਫਿਰ ਉਹ ਦੇਵਤੇ ਜੈ ਜੈਕਾਰ ਸ਼ਬਦ ਕਥਨ ਜਨਾਨ, ਜੈ ਜੈ ਹੋ ਸੀ ਮੈਖਾ ਸੁਰਮਰਦਨ ਰੰਪ ਕਪਰਦਨ ਆਦਿ ਬ੍ਰਿਤੇ, ਫਿਰ ਉਹ ਮੰਗਲ ਗਾਉਂਦੇ ਨੇ, ਉਹਨਾਂ ਦੇ ਘਰ ਖੁਸ਼ੀ ਹੁੰਦੀ ਹੈ, ਜਿਹਨਾਂ ਦੀ ਜਿੱਤ ਹੁੰਦੀ ਹੈ ਖੁਸ਼ੀ ਉਹਨਾਂ ਦੀ ਹੋਣੀ ਹੈ, ਮੰਗਲਾ ਰੂਪ ਹੈ ਤੂੰ, ਮੰਗਲਾ ਨਹੀਂ ਹੈ ਕਦੇ ਵੀ, ਕਦੇ ਵੀ ਤੂੰ ਨਬੋਸ਼ੀ ਲੈ ਕੇ ਨਹੀਂ ਆਉਂਦੀ, ਕਦੇ ਵੀ ਹਾਰ ਕੇ ਨਹੀਂ ਆਉਂਦੀ, ਕੋਈ ਘਾਹ ਖਾ ਕੇ ਨਹੀਂ ਆਉਂਦੀ, ਥੱਕ ਕੇ ਨਹੀਂ ਆਉਂਦੀ, ਬਰਾਬਰ ਲੜਾਈ ਛੱਡ ਕੇ ਨਹੀਂ ਆਉਂਦੀ, ਲੜਾਈ ਬਰਾਬਰ ਵੀ ਰਹਿ ਜਾਂਦੀ ਹੁੰਦੀ ਹੈ, ਬਰਾਬਰ ਲੜਾਈ ਛੱਡ ਕੇ ਨਹੀਂ ਆਉਂਦੀ, ਸੁਲਾਹ ਕਰਕੇ ਨਹੀਂ ਆਉਂਦੀ, ਸੁਲਾਹ ਯਾਦ ਕਰਕੇ ਆਉਂਦੀ ਹੈ ਕਿ ਉਹ ਹਾਰ ਬਣ ਰਹਿਣ, ਫਿਰ ਤਾਂ ਉਹਨਾਂ ਨੇ ਸੁਲਾਹ ਕੀਤੀ, ਆਪਾਂ ਨੇ ਕਦੀ ਕੀਤੀ, ਆਪਣੀ ਗੱਲ ਬਣਾ ਕੇ ਆਉਣੀ, ਆਪਣਾ ਸਿੱਕਾ ਬਣਾ ਕੇ ਆਉਣੀ ਹੈ, ਸੱਚ ਨੂੰ ਬਣਾ ਕੇ ਆਉਣੀ, ਸੱਚ ਨੂੰ ਅਸੀਂ ਬਣਾ ਕੇ ਆਇਆ ਜਿੱਤ ਹੈ, ਬੰਗਲਾ ਰੂਪ
ਕਾਲੀ,
ਬੰਗਲਾ ਰੂਪ ਕਾਲੀ, ਕਾਲੀ ਕਹਿੰਦੇ ਅਕਾਲ ਰੂਪ ਹੈ, ਜਿਹੜਾ ਨਹੀਂ ਬੰਦਾ ਉਹ ਖਤਮ, ਜਿਹੜਾ ਸੱਚ ਨਾਲ ਸਹਿਮਤ ਹੋ ਗਿਆ ਬਚ ਗਿਆ, ਜਿਹੜਾ ਸੱਚ ਨਾਲ ਟਕਰਾ ਗਿਆ ਮਰ ਗਿਆ, ਸੱਚ ਮੰਨ ਲਿਆ ਜਿਹਨਾਂ ਨੇ, ਜਿਹਨਾਂ ਨੇ ਸਿੱਖੀ ਧਾਰਨ ਕਰ ਲਈ, ਚਾਹੇ ਉਹ ਪੰਡਿਤ ਤੇ ਚਾਹੇ ਕੋਈ ਵੀ ਸੀ, ਪਹਿਲਾਂ ਬਚ ਗਏ, ਉਹ ਸੱਚੀਵਨ ਹੋ ਗਿਆ ਉਹਨਾਂ ਦਾ, ਜਿਹੜੇ ਟਕਰਾਏ ਸੱਚ ਨਾਲ, ਨਾ ਮੰਨਿਆ ਸੱਚ, ਚਾਹੇ ਉਹ ਸ੍ਰੀ ਚੰਦ ਵਰਗੇ ਹੀ ਸੀ, ਕਿੱਥੇ ਗਏ, ਕੌਣ ਪੁੱਛਦਾ, ਪੁੱਛਦਾ ਕੋਈ ਰਾਮ ਰਾਏ ਨੂੰ, ਕੋਈ ਪੁੱਛਦਾ, ਕਰਦੇ ਹੀ ਸੀ, ਚਲੋ ਤਾਂ ਆਪਾਂ ਲੋਕਾਂ ਦਾ ਕਾਹਨੂੰ ਲੋੜ ਹੈ, ਘਰੇ ਸੀ ਜੰਮੇ ਹੋਏ, ਜਿਹੜੇ ਟਕਰਾ ਕੇ ਸੱਚ ਨਾਲ ਖਤਮ ਹੋ, ਕੋਈ ਨੀ ਪੁੱਛਦਾ, ਜਿਹਨਾਂ ਨੇ ਸੱਚ ਨੂੰ ਮੰਨਿਆ ਉਹ ਬਚ ਗਏ, ਹਮੇਸ਼ਾ ਵਾਸਤੇ ਬਚ ਗਏ, ਸੱਚੀਵਨ ਹੋ ਗਿਆ ਉਹਨਾਂ ਦਾ।
ਕਪਾਲਣੀ ਤੁਸੀਂ ਹੈ ਤੁਸੀਂ ਭਦਰਕਾਲੀ,
ਕਪਾਲੀ ਕਪਾਲਣੀ,
ਕਪਾਲਣੀ ਤੁਸੀਂ ਹੈ,
ਕਪਾਲਣੀ ਤੁਸੀਂ ਹੈ, ਕਪਾਲਣੀ ਕਹਿੰਦੇ ਨੇ ਆ ਜਿਹੜੀ ਖੋਪੜੀ ਹੈ ਨਾ, ਖੋਪੜੀ ਆਪਣੀ ਇਹਨੂੰ ਕਪਾਲ ਕਹਿੰਦੇ ਨੇ, ਇੱਥੇ ਨਿਵਾਸ ਕਰਨ ਵਾਲੀ ਹੈ, ਕਪਾਲਣੀ ਕਹਿੰਦੇ ਨੇ ਜਿਹਦਾ ਨਿਵਾਸ ਦਿਮਾਗ 'ਚ ਹੋਵੇ, ਦਿਮਾਗ 'ਚ ਨਿਵਾਸ ਰੱਖਣ ਵਾਲੀ, ਜਦੋਂ ਇਹਨੇ ਦੇਖੋ ਚੱਲੀ ਨਾ ਕੰਮ ਕਰਨਾ, ਦਿਮਾਗ 'ਚ ਨਿਵਾਸ ਕਰਕੇ ਕਰਨਾ, ਜਿਹੜਾ ਵਿਵੇਕ ਹੈ ਉਹਨੇ ਹਿਰਦੇ 'ਚ ਨਿਵਾਸ ਕਰਨਾ, ਵਿਵੇਕ ਦਾ ਨਿਵਾਸ ਹਿਰਦੇ 'ਚ ਰਹੂਗਾ, ਚੱਲੀ ਦਾ ਨਿਵਾਸ ਦਿਮਾਗ 'ਚ ਰਹੂਗਾ, ਵਰਤੋਂ ਹੋਣੀ ਹੈ, ਜਦ ਤਲਵਾਰ ਦੀ ਵਰਤੋਂ ਹੋਣੀ ਹੈ ਤਾਂ ਫਿਰ ਹੱਥ 'ਚ ਆਣ ਲੈਣੀ ਹੈ ਤਲਵਾਰ, ਹੱਥ 'ਚ ਹੱਥ 'ਤੇ ਵਰਤੋਂ ਹੋ ਸਕਦੀ, ਜਦੋਂ ਕਿਸੇ ਨੇ ਚਰਚਾ ਕਰਨੀ ਹੈ ਤਾਂ ਦਿਮਾਗ ਦੇ ਰਾਹੀਂ ਚਰਚਾ ਹੋਊਗੀ, ਕਪਾਲਣੀ ਤੁਸੀਂ,
ਤੁਸੀਂ ਭਦਰਕਾਲੀ,
ਤੁਸੀਂ ਭਦਰਕਾਲੀ, ਭਦਰਕਾਲੀ ਜਿਹੜਾ ਲਫ਼ਜ਼ ਹੈ ਨਾ ਇਹ ਬਹੁਤ ਇੰਪੋਰਟੈਂਟ, ਭਦਰ ਪੁਰਸ਼ ਹੁੰਦੇ ਨੇ, ਭਦਰ ਪੁਰਸ਼ ਚੰਗੇ ਆਦਮੀ ਨੂੰ ਭਦਰ ਪੁਰਸ਼ ਕਹਿੰਦੇ, ਹੈ ਤਾਂ ਤੇਰਾ ਰੂਪ ਪੂਰਾ ਨਿਖਾਰ ਹੈ ਨੀ, ਕਾਲਾ ਹੀ ਹੈ ਪਰ ਭਦਰ ਰੂਪ ਹੈ ਚੰਗਾ, ਭਦਰਕਾਲੀ ਕਹਿੰਦੇ ਨੇ ਬਾਲ ਬੁੱਧ ਨੂੰ, ਤੰਨੇ ਪਾਇਆ ਬਾਲ ਬੁੱਧ, ਲਿਖਿਆ ਲੁਕਿਆ ਨਹੀਂ ਹੋਇਆ ਕਿਤੇ, ਆਪਾਂ ਨੇ ਜਜਮੈਂਟ ਨਾਲ ਦੇਖਣਾ ਕਿੱਥੇ ਹੈ, ਗੁਰਮਤ ਕੀ ਕਹਿੰਦੀ ਇਹਦੇ ਬਾਰੇ, ਗੁਰਮਤ ਚੋਂ ਰੂਪ ਦੇਖਣੇ ਨੇ ਸਾਰੇ, ਇਹ ਬਾਲ ਬੁੱਧ ਕੀ ਹੁੰਦੀ ਹੈ, ਬਾਲ ਬੁੱਧ ਸ਼ੁੱਧ ਹੈ ਪਰ ਗਿਆਨ ਪੂਰਾ ਹੈ ਜੀ, ਤੁਸੀਂ ਭਦਰ ਕਾਲੀ ਬਾਲ ਬੁੱਧ ਵੀ ਤੁਸੀਂ, ਨਿਰਮਲ ਬੁੱਧ ਵੀ ਕਹਿ ਸਕਦੇ, ਕਿਉਂਕਿ ਧਰਨਾ ਤੋਂ ਉਦੋਂ ਬਾਲ ਕਹਿ ਦੀ ਸੀ, ਬਾਲ ਵਰਗੀ ਜਦ ਬੁੱਧ ਹੋ ਜਾਂਦੀ ਹੈ, ਨਿਰਮਲ ਬੁੱਧ ਹੋ ਜਾਂਦੀ ਹੈ, ਤੇ ਨਿਰਮਲ ਬੁੱਧ ਔਰ ਸ਼ੁੱਧ ਬੁੱਧ ਚ ਫਰਕ ਹੈ, ਨਿਰਮਲ ਹੋਰ ਹੁੰਦਾ, ਜੇ ਪਾਣੀ ਨਿਰਮਲ ਹੈ ਤਾਂ ਉਹਨੂੰ ਸ਼ੁੱਧ ਨਹੀਂ ਕਹਿ ਸਕਦੇ, ਨਾ ਸ਼ੁੱਧ ਸੋਰੀ ਪਵਿੱਤਰ ਨਹੀਂ ਕਹਿ ਸਕਦੇ, ਪਵਿੱਤਰ ਪਵਿੱਤਰ ਚੀਜ਼ ਹੋਰ ਹੁੰਦੀ ਹੈ, ਨਿਰਮਲ ਹੋਰ ਚੀਜ਼, ਆਪਾਂ ਹੁਣ ਕਿਵੇਂ ਪਤਾ ਲੱਗਿਆ ਇਹਦਾ, ਨਿਰਮਲ ਜਲ ਪਾ ਲਿਆ ਬਾਟੇ, ਪਤਾਸੇ ਪਾ ਲਏ, ਬਾਣੀ ਪੜ੍ਹ ਲਈ, ਫਿਰ ਕੀ ਹੋ ਗਿਆ ਉਹ, ਅਸੀਂ ਉਹਨੂੰ ਕਹਿੰਦੇ ਹਾਂ ਪਹੋਲਿਆ ਅੰਮ੍ਰਿਤ, ਜੋ ਵੀ ਕੁਛ ਕਹਿ ਲਓ ਅੰਮ੍ਰਿਤ ਹੋ ਗਿਆ, ਹੁਣ ਇਹਨੂੰ ਨਿਰਮਲ ਨਹੀਂ ਕਹਿ ਸਕਦੇ, ਪਵਿੱਤਰ ਹੈ, ਨਿਰਮਲ ਨਹੀਂ ਕਹਿ ਸਕਦੇ, ਹੁਣ ਨਿਰਮਲ ਨਹੀਂ ਰਿਹਾ ਇਹ, ਫਿਰ ਇਹ ਪਵਿੱਤਰ ਹੈ, ਹੁਣ ਪਵਿੱਤਰ ਹੋ ਗਿਆ, ਜੇ ਨਿਰਮਲ ਕਹਾਂਗੇ ਫਿਰ ਤਾਂ ਪਤਾਸੇ ਤਾਂ ਹੈਗੇ ਨੇ, ਨਿਰਮਲ ਦੀ ਡਿਗਰੀ ਨਾ ਪਵਿੱਤਰ ਦੀ ਡਿਗਰੀ ਉੱਪਰ ਹੁੰਦੀ, ਪਵਿੱਤਰ 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 ਪੁਰੀਤ, ਇਹ ਪਵਿੱਤਰ ਦੀ ਤੀਜੀ ਡਿਗਰੀ ਹੋ ਗਈ, ਅਸਲ ਚ ਤੀਜੀ ਡਿਗਰੀ ਹੈ ਪਵਿੱਤਰ ਦੀ, ਜਿਹੜਾ ਇਹ ਅੰਮ੍ਰਿਤ ਹੈ ਪਰ ਪੁਰੀਤ ਨਹੀਂ ਹੈ, ਪੁਰੀਤ ਇਹ ਵੀ ਨਹੀਂ ਹੈ, ਪਵਿੱਤਰ ਤਾਂ ਇਹਨੂੰ ਕਹਿ ਸਕਦੇ ਹਾਂ, ਪੁਰੀਤ ਨਹੀਂ ਕਹਿ ਸਕਦੇ, ਉਹ ਜਿਹੜਾ ਨਾਮ ਅੰਮ੍ਰਿਤ ਹੈ ਇਹਦੇ ਵਿੱਚ ਇਹ ਪੁਨੀਤ ਹੈ। ਬੰਦੇ ਪੀਣ ਵਾਲੀ ਚੀਜ਼ ਪੁਨੀਤ ਹੋਊਗੀ ਕਿਆ ਮਲੀਨ ਹੋਊਗੀ, ਮਲੀਨ ਹੋਊਗੀ ਜਾਂ ਪੁਨੀਤ ਹੋਊਗੀ ਦੋਏ ਚੀਜ਼ਾਂ ਨੇ। ਮਲੀਨ ਚੀਜ਼ ਪੀਊਗਾ ਮਲੀਨ ਮਨ ਹੋ ਜਾਊਗਾ, ਪੁਨੀਤ ਪੀਊਗਾ ਤਾਂ ਪਵਿੱਤਰ ਹੋ ਜਾਊਗਾ।
ਦੁਰਗਾ ਤੂੰ ਸ਼ਿਮਾ ਤੂੰ ਸ਼ਿਵਾ ਰੂਪ ਤੇਰੋ,
ਦੁਰਗਾ ਤੂੰ ਦੁਰਗ ਹੁੰਦਾ ਕਿਲਾ, ਕਿਉਂ ਲੀਜਾ ਗੜ ਪੱਕਾ ਭਾਈ ਦੁਆਵਰ ਕੋਟ ਔਰ ਤੇਵਰ ਖਾਈ। ਜਦੋਂ ਮਨ ਆਕੀ ਹੋ ਕੇ ਰਾਜਾ ਬੈਠਾ ਨਾ ਕਿਲੇ ਦੇ ਵਿੱਚ, ਇਹਨੂੰ ਦੁਰਗਾ ਫੜਨ ਵਾਲੀ ਹੈ, ਹੋਰ ਕਿਸੇ ਤੇ ਨੂੰ ਕਾਬੂ ਉਹਦੇ ਬਗੈਰ ਤੇ ਵਿਵੇਕ ਬੁੱਧੀ, ਵਿਵੇਕ ਬੁੱਧੀ ਦੇ ਬਿਨਾਂ ਕੋਈ ਨੀ ਇਹਨੂੰ ਉੱਥੇ ਕਿਲੇ ਚੋਂ ਫੜ ਸਕਦਾ, ਜਿੱਤ ਸਕਦਾ ਕਿਲੇ ਨੂੰ। ਕਿਲੇ ਦਾ ਨਕਸ਼ਾ ਵੀ ਦੱਸਿਆ ਹੈ ਕਬੀਰ ਨੇ, ਦੁਆਵਰ ਕਿਉਂ ਲੀਜਾ ਗੜ ਬੱਕਾ ਭਾਈ ਦੁਆਵਰ ਕੋਟ ਔਰ ਤੇਵਰ ਖਾਈ। ਦੋ ਦੀਵਾਰਾਂ ਨੇ ਕਿਲੇ ਦੀਆਂ, ਤਿੰਨ ਖਾਈਆਂ ਨੇ ਉਸ ਕਿਲੇ ਦੀਆਂ ਜਿਹਦੇ ਵਿੱਚ ਅੱਗੇ ਮਨ ਬੈਠਾ ਆਕੀ ਬਣਿਆ, ਉਹ ਨਹੀਂ ਜਿੱਤ ਹੁੰਦਾ ਬਗੈਰ ਵਿਵੇਕ ਬੁੱਧੀ ਤੇ ਬਗੈਰ ਗੁਰਮਤ ਤੇ। ਇਸ ਕਰਕੇ ਉਹ ਕਿਲਾ ਜਿੱਤ ਕੇ ਜਦ ਮਨ ਨੂੰ ਕਾਬੂ ਕਰ ਲੈਂਦੀ ਹੈ, ਇਹਦਾ ਨਾਮ ਦੁਰਗਾ ਤਾਂ ਪਿਆ ਹੋਇਆ। ਦੁਰਗਾ ਨਾਮ ਕਿਵੇਂ, ਦੁਰਗ ਗਹਿ, ਦੁਰਗ ਜਮਾ ਗਹਿ, ਜਿਹੜੀ ਦੁਰਗ ਨੂੰ ਕਾਬੂ ਕਰ ਲੈਂਦੀ ਹੈ, ਦੁਰਗ ਤੇ ਕਬਜ਼ਾ ਕਰ ਲੈਂਦੀ ਹੈ, ਉਹਨੂੰ ਦੁਰਗਾ ਤਾਂ ਕਹਿੰਦੇ। ਨੌ ਪਏ ਨੇ, ਨੌਆਂ ਦੇ ਪਿੱਛੇ ਫਿਲੋਸਫੀ ਕੀ ਹੈ, ਦੁਰਗਾ ਕਹਿੰਦੇ ਕਿਉਂ ਨੇ, ਉਸ ਕਿਲੇ ਤੇ ਕਬਜ਼ ਹੋ ਜਾਂਦੀ ਹੈ, ਮਨ ਨੂੰ ਕਾਬੂ ਕਰ ਲੈਂਦੀ ਹੈ। ਮਨ ਨੇ ਕੀ ਕੀਤਾ, ਮਨ ਨੇ ਕਬੂਤਕ ਬਾਣ ਚੜਾਈ ਹੋਈ ਹੈ, ਮਨ ਦਾ ਨਕਸ਼ਾ ਦੱਸਿਆ। ਪੰਜ ਪੱਚੀਸ, ਪੰਜ ਤਾਂ ਵੱਡੇ ਸੂਰਮੇ ਨੇ ਉਹਦੇ ਕੋਲ, ਕਾਮ ਕ੍ਰੋਧ ਲੋਭ ਅਹੰਕਾਰ, ਫਿਰ 25 ਉਹਦੇ ਹੋਰ ਨੇ ਇੱਕ ਨਾ ਦੂਏ ਨਾਲ ਰਲ ਕੇ, 25 ਹੋਰ ਔਗੜ ਨੇ ਉਹਦੇ ਕੋਲ ਹੋਰ ਸੂਰਬੀਰ ਨੇ। ਵਹਾਂ ਮੱਧ ਮੱਤ ਸਰ, ਬੜੇ ਹੰਕਾਰ ਦੇ ਮੱਤੇ ਹੋਏ ਨੇ, ਆਡੀ ਪ੍ਰਬਲ ਮਾਇਆ। ਆਹ ਮਾਇਆ ਵੀ ਵਿਰੋਧੀ ਹੈ, ਸਰੀਰ ਮਾਇਆ ਦਾ ਵੀ ਵਿਰੋਧੀ ਹੈ, ਮਨ ਨੂੰ ਇਹਦੀਆਂ ਲੋੜਾਂ ਨੇ, ਇਹਦੀਆਂ ਲੋੜਾਂ ਜਿੱਤਣ ਨਹੀਂ ਦਿੰਦੀਆਂ ਮਨ ਨੂੰ। ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੂਰ ਹੋ ਰਾਇਆ। ਕਬੀਰ ਕਹਿੰਦਾ ਮੈਂ ਗੱਲਾਂ, ਇਹ ਐਡੀ ਫੌਜ ਹੈ, ਮੇਰਾ ਨਹੀਂ ਜੋਰ ਚੱਲਦਾ ਇਹਨਾਂ ਤੇ, ਕਹਾ ਕਰੂਰ ਅਗਰ ਆਇਆ ਰਹੇ ਰਗਰ ਆਇਆ, ਮੈਂ ਦੱਸ ਕੀ ਕਰਾਂ ਇਹਨਾਂ ਦੇ ਮੂਹਰੇ, ਇਹਨਾਂ ਦੇ ਮੂਹਰੇ ਮੈਂ ਨਾ ਹੱਥਾ, ਇਹ ਫੌਜ ਇਹਨਾਂ ਕੋ ਮਜ਼ਬੂਤ ਕਿਲਾ, ਮੈਂ ਬਾਹਰ ਖੜਾ, ਮੈਂ ਮੰਨੂ ਕਿ ਮੈਂ ਜਿੱਤਾਂ, ਮਨ ਜਿੱਤਣ ਕਹਿੰਦੇ ਸਗਾਲੀ ਗੱਲ ਹੈ, ਹਰੇਕ ਨੇ ਜਿੱਤ ਲਵੇ, ਮਨ ਜਿੱਤਿਆ ਤਾਂ ਜੱਗ ਜੀਤਾ, ਜਿਹਨੇ ਮਨ ਜਿੱਤਿਆ ਸੰਸਾਰ ਜਿੱਤ ਲਿਆ। ਕਹਾ ਕਰੂ ਨਗਰ ਆਇਆ, ਫਿਰ ਜੁਗਤੀ ਹੈ, ਜੁਗਤੀ ਹੈ, ਫਿਰ ਕਹਾ ਕਰੂ ਨਗਰ ਆਇਆ। ਉਹ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ, ਕਹਿੰਦੇ ਪ੍ਰੇਮ ਲਾ ਅੰਦਰ, ਪ੍ਰੇਮ ਪਾ, ਪ੍ਰੇਮ ਪਲੀਤਾ, ਪ੍ਰੇਮ ਉਹ ਪਲੀਤੇ ਦਾ ਕੰਮ ਕਰੂਗਾ, ਪ੍ਰੇਮ ਦੀ ਡੋਰੀ। ਸੁਰਤ ਹਵਾਈ, ਜਿਹੜੀ ਸੁਰਤ ਹੈ ਤੇਰੀ, ਉਹਨੂੰ ਤੋਪ ਦੀ ਬੈਰਲ ਬਣਾ ਲੈ, ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਉਹਦੇ ਵਿੱਚ ਗਿਆਨ ਦਾ ਗੋਲਾ ਸਾਡੇ ਦਿੰਦੇ ਮਨ ਦੇ ਉੱਤੇ, ਇਹ ਗਿਆਨ ਦੇ ਗੋਲੇ ਨੇ, ਜੇ ਧਿਆਨ ਨਾਲ ਬਾਣੀ ਨੂੰ ਵਿਚਾਰੇ ਇਹਨੂੰ ਸੁਰਤ ਪੂਰੀ ਟਿਕਾ ਕੇ, ਤਾਂ ਇਹ ਗੋਲੇ ਚਲਾਉਂਦੀ ਹੈ ਮਨ ਦੇ ਉੱਤੇ, ਚਲਦੇ ਨੇ ਸਾਰੇ ਗੋਲੇ। ਗੋਲਾ ਗਿਆਨ ਚਲਾਇਆ, ਗਿਆਨ ਦਾ ਗੋਲਾ ਚਲਾਇਆ ਦਿੱਤੇ ਮਨ ਦੇ ਉੱਤੇ, ਸਮਝਿਆ ਨੀ। ਬ੍ਰਹਮ ਅਗਰ ਹੁਣ ਗੋਲਾ ਤਾਂ ਹੈਗਾ, ਪਲੀਤਾ ਵੀ ਹੈਗਾ, ਬਰੂਦ ਵੀ ਹੈਗਾ, ਤੇ ਅੱਗ ਕਾਹਦੇ ਨਾਲ ਪਾਈਏ। ਕਹਿੰਦੇ ਬ੍ਰਹਮ ਅਗਰ ਸਹਿਜੇ ਪਰ ਜਾਲੀ, ਇੱਕੋ ਹੀ ਚੋਟ ਸਜਾਇਆ। ਬ੍ਰਹਮ ਅਗਰ ਜਾਂ ਜਲ ਪੀ ਨਾ, ਜਦ ਤੇਰੇ ਅੰਦਰ ਗਿਆਨ ਪ੍ਰਚੰਡ ਪੈਦਾ ਹੋ ਗਿਆ, ਜਾਂ ਗਿਆਨ ਨੇ ਪ੍ਰਚੰਡਤਾ ਧਾਰ ਲਈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿੱਦਣ ਗਿਆਨ ਤੇਰਾ ਪ੍ਰਚੰਡ ਹੋ ਗਿਆ ਨਾ, ਅੱਗ ਫੜ ਲਈਏ ਨੇ, ਇੱਕੋ ਹੀ ਚੋਟ ਨਾਲ ਖਤਮ ਹੋ ਜਾਣਾ ਸਾਰਾ ਸੰਸਾਰ। ਦੋਏ ਦੁਆਰਾ ਢਹਿ, ਦੋਏ ਕੰਧਾਂ ਢਹਿ ਕੇ ਦੋ ਤਿੰਨੇ ਖਾਈਆਂ ਭਰ ਜਾਣੀਆਂ, ਇੱਕੋ ਹੀ ਚੋਟ ਸਜਾਇਆ। ਉਹ ਸਾਰਾ ਨਕਸ਼ਾ ਦੱਸਿਆ ਹੋਇਆ ਇਹਦਾ ਹੀ। ਇੱਥੇ ਤਾਂ ਦੁਰਗਾ ਕਿਹਾ ਹੋਇਆ, ਦੁਰਗਾ ਕਿਉਂ ਕਿਹਾ ਹੋਇਆ, ਸਵਾਲ ਇਹ ਹੈ। ਸਾਨੂੰ ਦੁਰਗਾ ਤੋਂ ਐਲਰਜੀ ਹੋ ਗਈ ਸਿੱਖਾਂ ਨੂੰ, ਬੇਗਾ ਜੀ ਉਹਨਾਂ ਦੀ ਹੈ, ਤੁਸੀਂ ਨੀ ਮਨ ਜਿੱਤਣਾ, ਜਿਹਨੇ ਮਨ ਜਿੱਤਣਾ ਦੁਰਗਾ ਦੇ ਬਿਨਾਂ ਜਿੱਤਿਆ ਹੀ ਨਹੀਂ ਜਾਣਾ। ਉਹ ਦੁਰਗ ਦਾ ਨਕਸ਼ਾ, ਕਿਲੇ ਦਾ ਨਕਸ਼ਾ ਤਾਂ ਗੁਰਬਾਣੀ ਚ ਕਬੀਰ ਨੇ ਦੱਸਿਆ ਹੋਇਆ, ਕਿਵੇਂ ਜਿੱਤੋਗੇ ਫਿਰ, ਉਹ ਜਿਨ੍ਹਾਂ ਨੂੰ ਅਲਰਜੀ ਹੋ ਗਈ ਦੁਰਗਾ ਦੇ ਨਾਂ ਤੋਂ,